ਗੁਰਬਾਣੀ ਗੁਰਸਿੱਖ ਦੇ ਜੀਵਨ ਦਾ ਆਧਾਰ ਹੈ। ਪਰ ਜੋ ਹੋਰ ਇਤਿਹਾਸ ਹੈ ਉਹ ਸਾਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਯੁੱਗ ਸਿਖਾਉਂਦਾ ਹੈ। ਇਸੇ ਲਈ ਹਜ਼ੂਰ ਆਖਦੇ ਨੇ ਬਾਣੀਆਂ ਕਹਾਣੀ ਹੈ, ਬਾਣੀਆਂ ਤੋਂ ਭਾਵ ਹੈ। ਜਿਹੜੇ ਸਾਡੇ ਬਜ਼ੁਰਗ ਨੇ, ਸਾਡੇ ਰਹਿਬਰ ਨੇ, ਸਾਡੇ ਸਤਿਗੁਰੂ ਸਾਹਿਬਾਨ ਨੇ, ਸਾਡੇ ਧਾਰਮਿਕ ਪੇਸ਼ਵਾ ਹਨ, ਜਦੋਂ ਅਸੀਂ ਉਹਨਾਂ ਦੀਆਂ ਕਹਾਣੀਆਂ ਤੋਂ ਭਾਵ ਸਾਖੀਆਂ ਦਾ ਹੈ। ਸਾਖੀ ਦਾ ਭਾਵ ਹੁੰਦਾ ਹੈ ਇਤਿਹਾਸ। ਇਸੇ ਲਈ ਹਜ਼ੂਰ ਆਖਦੇ ਨੇ ਜੋ ਆਪਣੇ ਵੱਡੇ ਵਡੇਰਿਆਂ ਦੀਆਂ ਸਾਖੀਆਂ ਨੇ, ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਸੁਣਦੇ ਹਾਂ, ਸਾਨੂੰ ਉਹਨਾਂ ਤੋਂ ਇੱਕ ਬੜੀ ਅੱਛੀ ਅਤੇ ਬੜੀ ਉੱਚੀ ਸੁੱਚੀ ਸੇਧ ਪ੍ਰਾਪਤ ਹੁੰਦੀ ਹੈ ਅਤੇ ਨਾਲ ਹੀ ਸਾਨੂੰ ਪ੍ਰੇਰਣਾ ਵੀ ਮਿਲਦੀ ਹੈ। ਅਤੇ ਜਦੋਂ ਅਸੀਂ ਇਤਿਹਾਸ ਨੂੰ ਸੁਣ ਕੇ ਚੰਗੀ ਸੇਧ ਪ੍ਰਾਪਤ ਕਰ ਲੈਂਦੇ ਹਾਂ ਅਤੇ ਅੱਛੀ ਪ੍ਰੇਰਣਾ ਸਾਨੂੰ ਮਿਲ ਜਾਂਦੀ ਹੈ ਅਤੇ ਫਿਰ ਸਾਡੇ ਜੀਵਨ ਦੇ ਵਿੱਚ ਪਲਟਾ ਆ ਜਾਂਦਾ ਹੈ। ਪੁੱਤ ਸਪੁੱਤ ਬਾਣੀਆਂ ਕਹਾਣੀਆਂ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦੇ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਇਹ ਵੀ ਜਾਲ ਅਕਸਰ ਸਰਵਣ ਕਰਵਾਉਂਦੇ ਸਨ। ਪੁੱਤ ਉਹ ਹੁੰਦੇ ਨੇ ਜੋ ਆਪਣੇ ਬਜ਼ੁਰਗਾਂ ਦੇ, ਪਿਤਾ ਪਿਤਾਵਾਂ ਦੇ ਨਕਸ਼ੀ ਕਦਮਾਂ ਵੀ ਚੱਲਦੇ ਹਨ, ਉਹਨਾਂ ਦੀ ਵਿਰਾਸਤ ਵਿਰਾਸਤ ਨੂੰ ਸੰਭਾਲ ਕੇ ਰੱਖਦੇ ਹਨ, ਉਹਨਾਂ ਨੂੰ ਪੁੱਤਰ ਆਖਿਆ ਜਾਂਦਾ ਹੈ। ਅਤੇ ਸ੍ਰੇਸ਼ਟ ਪੁੱਤਰ ਕੌਣ ਨੇ? ਸ੍ਰੇਸ਼ਟ ਪੁੱਤਰ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਆਪਣੇ ਬਜ਼ੁਰਗਾਂ ਦੇ ਭਾਵੇਂ ਪੂਰਨੇ 'ਤੇ ਵੀ ਚੱਲਦੇ ਹਨ, ਫਿਰ ਆਪਣੇ ਕੋਲ ਦਾ ਨਾਮ ਰੋਸ਼ਨ ਕਰਨ ਵਾਸਤੇ ਕੋਈ ਸੇਵਾ, ਸਿਮਰਨ, ਪਰਉਪਕਾਰ, ਕੋਈ ਕੁਰਬਾਨੀ ਵੀ ਕਰ ਜਾਂਦੇ ਹਨ, ਉਹਨਾਂ ਨੂੰ ਸਪੁੱਤਰ ਆਖਿਆ ਜਾਂਦਾ। ਯਾਦ ਰੱਖੋ, ਪੁੱਤਰ ਬਣਨਾ ਵੀ ਬੜੀ ਅੱਛੀ ਗੱਲ ਹੈ ਅਤੇ ਸਪੁੱਤਰ ਬਣਨਾ ਉਸ ਤੋਂ ਵੀ ਵੱਧ ਸ੍ਰੇਸ਼ਟ ਇੱਕ ਗੱਲ ਹੈ। ਹਜ਼ੂਰ ਆਖਦੇ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਤਿਹਾਸ, ਬਾਣੀਆਂ, ਕਹਾਣੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ, ਜ਼ਰੂਰ ਸੁਣਨੀਆਂ ਚਾਹੀਦੀਆਂ ਨੇ, ਕਿਉਂਕਿ ਇਹਨਾਂ ਤੋਂ ਬਿਨਾਂ ਸਾਡੇ ਜੀਵਨ ਦੇ ਵਿੱਚ ਪੜ੍ਹਨਾ ਨਹੀਂ। ਇਹ ਬਾਣੀਆਂ ਕਹਾਣੀਆਂ ਹੀ ਹਨ ਜੋ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦਿੰਦੀਆਂ ਨੇ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸ੍ਰੇਸ਼ਟ ਪੁੱਤਰ ਬਣਨ ਦੇ ਲਈ ਆਪਣੇ ਇਤਿਹਾਸ ਨੂੰ ਪੜ੍ਹਨਾ ਪਵੇਗਾ। ਕਿਸੇ ਵਿਦਵਾਨ ਨੇ ਲਿਖਿਆ, ਜੇ ਮੁੜ ਤਾਜ਼ਾ ਕਰਨਾ ਚਾਹੇ ਤੇ ਸੀਨੇ ਦੇ ਸਲਾਂ ਨੂੰ ਕਦੇ ਕਦੇ ਮੁੜ ਪੜ੍ਹ ਛੱਡਿਆ ਕਰ ਇਹਨਾਂ ਪੁਰਾਣੀਆਂ ਗੱਲਾਂ। ਹੁਣ ਕੁਝ ਲੋਕ ਦੇ ਇਤਿਹਾਸ ਤੋਂ ਮੁਨਕਰ ਵੀ ਹੋ ਰਹੇ ਨੇ, ਕੁਛ ਨਵੇਂ ਤਰਕਸ਼ੀਲ ਜੀ ਮੈਂ ਇਹ ਕਹਿ ਲਵਾਂ, ਜਿਹੜੇ ਨਾਸਤਿਕ ਬੰਦੇ ਨੇ, ਕਮਿਊਨਿਸਟ ਖਿਆਲਾਂ ਦੇ ਬੰਦੇ ਨੇ, ਬੁੱਧੀਜੀਵੀ ਵਰਗ ਦੇ ਵਿੱਚ ਪ੍ਰਵੇਸ਼ ਕਰਕੇ ਸਿੱਖੀ ਦਾ ਮਖੌਟਾ ਪਾ ਕੇ ਉਹ ਸਾਡੇ ਇਤਿਹਾਸ ਨੂੰ ਇਹ ਜੋ ਸਾਡੀ ਮਰਿਆਦਾ ਹੈ ਇਹਦਾ ਕਾਰਨ ਕਰਨ ਲਈ ਤੁਰੇ ਹੋਏ ਨੇ। ਸਿੱਖ ਪੰਥ ਨੂੰ ਉਹਨਾਂ ਤੋਂ ਹਮੇਸ਼ਾ ਖਬਰਦਾਰ ਰਹਿਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ। ਦਾਸ ਨੂੰ ਯਾਦ ਹੈ ਇੱਕ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੁੰਦਰੀ ਹਾਲ ਵਿੱਚ ਕੇਂਦਰੀ ਸਿੰਘ ਸਭਾ ਵੱਲੋਂ ਪਾਠ ਪੋਤ ਸਮਾਗਮ ਆਰੰਭ ਹੈ। ਉਸਦੇ ਆਰੰਭ ਦੇ ਵਿੱਚ ਉਹਨਾਂ ਨੇ ਬੁੱਧੀਜੀਵੀ ਵਰਗ ਦੇ ਕੁਝ ਲੋਕ ਸੱਦੇ, ਪ੍ਰੋਫੈਸਰ, ਪ੍ਰਿੰਸੀਪਲ, ਡਾਕਟਰ, ਉਹਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇੱਕ ਸੱਜਣ ਉਹਨਾਂ ਦੇ ਵਿੱਚੋਂ ਸਟੇਜ ਤੇ ਬੋਲ ਰਿਹਾ ਸੀ। ਉਹ ਆਖ ਰਿਹਾ ਸੀ ਵੀ ਜਿਹੜਾ ਇਤਿਹਾਸ ਹੈ ਸਾਡਾ ਪੁਰਾਤਨ ਲਿਖਿਆ ਹੋਇਆ ਉਹਨੂੰ ਬਦਲਣਾ ਚਾਹੀਦਾ। ਇਹਨਾਂ ਲੋਕਾਂ ਦੀ ਸੋਚ ਹੀ ਇਹੋ ਜਿਹੀ ਬਣੀ ਹੋਈ ਹੈ, ਹਰ ਗੱਲ ਤੇ ਕਿੰਤੂ ਪਰੰਤੂ ਕਰਨਾ। ਪਰ ਯਾਦ ਰੱਖੋ ਜਿੰਨੀ ਚੀਜ਼ ਕੋਈ ਪੁਰਾਣੀ ਹੁੰਦੀ ਹੈ ਤੇ ਓਨੀ ਹੀ ਉਹ ਪ੍ਰਮਾਣਿਕ ਹੁੰਦੀ ਹੈ। ਇਹ ਗੱਲ ਯਾਦ ਰੱਖੋ ਜਿੰਨੀ ਕੋਈ ਚੀਜ਼ ਪ੍ਰਾਚੀਨ ਹੋਵੇਗੀ ਤੇ ਓਨੀ ਉਹ ਪ੍ਰਮਾਣਿਕ ਹੋਵੇਗੀ। ਪਰ ਉਹ ਕਹਿੰਦੇ ਪੁਰਾਣੇ ਇਤਿਹਾਸ ਨੂੰ ਬਦਲਿਆ ਜਾ। ਕਿਸੇ ਨੇ ਸਵਾਲ ਕੀਤਾ ਕਿਉਂ, ਉਹਦਾ ਅੱਗੋਂ ਇਹ ਜਵਾਬ ਸੀ ਸਾਡੇ ਇਤਿਹਾਸ ਦੇ ਵਿੱਚ ਕਰਮਵਾਦ ਦੀ ਗੱਲ ਲਿਖੀ ਹੋਈ, ਗੈਬੀ ਸ਼ਕਤੀ ਦੀ ਗੱਲ ਲਿਖੀ ਹੋਈ, ਰੱਬੀ ਅਜ਼ਮਤ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ। ਇਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਵਿਦਿਆਰਥੀਆਂ ਨੂੰ ਸਮਝਾਉਣਾ ਤੇ ਪੜ੍ਹਾਉਣਾ ਤੇ ਬੜਾ ਔਖਾ ਲੱਗਦਾ ਹੈ। ਇਸ ਲਈ ਸਾਡੇ ਇਤਿਹਾਸ ਨੂੰ ਇਸ ਤਰ੍ਹਾਂ ਮਾਦੀ ਸਾਖੀਆਂ ਨੇ ਧੁੰਦਲਾ ਕੀਤਾ ਹੋਇਆ, ਇਹ ਉਹਦੇ ਵਿਚਾਰ ਸੀ ਤੇ ਇਸ ਧੁੰਦ ਨੂੰ ਪਾਸੇ ਹਟਾ ਲੈਣਾ ਚਾਹੀਦਾ। ਪਰ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਰਮ ਮਾਤ ਦੇ ਅਰਥ ਕੀ ਨੇ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸ ਸਾਹਿਬ ਜੀ ਦੀ ਵਾਰ ਦੇ ਵਿੱਚ ਬਚਨ ਕੀਤੇ ਨੇ, ਇਹ ਕਨੇਰੀ ਦਾਤ ਆਪਸ ਦੇ ਜੋ ਪਾਈ ਹੈ ਨਾਨਕ ਸਾਹਿਬ ਕਰਮਾਤ ਸਾਹਿਬ ਉੱਠੈ ਜੋ ਕਰਮਾਤ ਸ਼ਬਦ ਜਾਂ ਕਰਮਾਤ ਸ਼ਬਦ ਇਹ ਗੁਰਬਾਣੀ ਵਿੱਚ ਆਏ। ਯਾਦ ਰੱਖੋ ਇਹ ਜਿਹੜਾ ਕਰਮਾਤ ਸ਼ਬਦ ਹੈ ਜਿਸ ਤੋਂ ਕਰਮਾਤ ਸ਼ਬਦ ਬਣਿਆ, ਇਸਦਾ ਆਖਰੀ ਅਰਥ ਹੈ ਰੱਬੀ ਬਖਸ਼ਿਸ਼। ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਤੇ ਕਰਮਾਤ ਦੀ ਅਰਥ। ਕਿਉਂ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕ ਭਾਸ਼ਾ ਦੇ ਸ਼ਬਦ ਵਰਤੇ। ਜਿਹੜਾ ਕਰਮ ਸ਼ਬਦ ਹੈ ਜੇ ਆਪਾਂ ਇਸਨੂੰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਮੰਨ ਲਈਏ ਤੇ ਕਰਮ ਦਾ ਅਰਥ ਇਹ ਬਣਦਾ ਹੈ ਵੀ ਜਿਹੜਾ ਕਿਸੇ ਕਰਮ ਇੰਦਰੀਏ ਦੇ ਨਾਲ ਕੰਮ ਕੀਤਾ ਜਾਂਦਾ ਹੈ ਉਹ ਕਰਮ ਗਿਆਨ। ਪੰਜ ਗਿਆਨ ਇੰਦਰੀਏ ਨੇ, ਪੰਜ ਕਰਮ ਇੰਦਰੀਏ, ਜੋ ਪੰਜ ਕਰਮ ਇੰਦਰੀਆਂ ਦੇ ਨਾਲ ਕੋਈ ਵੀ ਕੰਮ ਕੀਤਾ ਜਾਂਦਾ ਉਹ ਕਰਮ ਆਖਿਆ। ਤੀਜਾ ਆਮ ਤੌਰ ਤੇ ਜੋ ਹੱਥਾਂ ਪੈਰਾਂ ਦੇ ਨਾਲ ਅਸੀਂ ਕੋਈ ਕੰਮ ਕਰਦੇ ਹਾਂ, ਕੋਈ ਕਿਰਿਆ ਕਰਦੇ ਹਾਂ, ਇਹਨੂੰ ਵੀ ਕਰਮ ਆਖਿਆ। ਪਰ ਜਦੋਂ ਇਸੇ ਕਰਮ ਸ਼ਬਦ ਨੂੰ ਆਪਾਂ ਫਾਰਸੀ ਜ਼ੁਬਾਨ ਦੇ ਵਿੱਚ ਪੜ੍ਹਦੇ ਹਾਂ ਇਹਦੀ ਆਦਤ ਬਦਲ ਜਾਂਦੀ। ਜਦੋਂ ਆਪਾਂ ਫਾਰਸੀ ਜ਼ੁਬਾਨ ਦੇ ਵਿੱਚ ਕਰਮ ਸ਼ਬਦ ਦੀ ਅਰਥ ਕਰਾਂਗੇ ਤੇ ਉੱਥੇ ਕਰਮ ਦਾ ਅਰਥ ਬਣੇਗਾ ਵਾਹਿਗੁਰੂ ਦੀ ਕਿਰਪਾ ਦੇ ਜਪੁਜੀ ਸਾਹਿਬ ਬਾਣੀ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਉਸ ਜਪੁਜੀ ਸਾਹਿਬ ਬਾਣੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ ਦੇ ਆਖੀਰ ਦੇ ਉੱਤੇ ਇਹ ਸ਼ਬਦ ਵਰਤੇ ਨੇ, ਇਹ ਪਵਿੱਤਰ ਬਚਨ ਲਿਖੇ ਨੇ, ਜਿਨ ਕੋ ਨਦਰ ਕਰਮ, ਨਦਰ ਕਰਮ ਧਿਆਨ ਦੇ ਨਾਲ ਸਮਝਣਾ ਹੈ, ਜਿਨ ਕੋ ਨਦਰ ਕਰਮ ਤਿੰਕਾਰ ਨਾਨਕ ਨਦਰੀ ਨਦਰ ਨਿਹਾਲ, ਨਦਰੇ ਕਰਮ ਇਹ ਫਾਰਸੀ ਦਾ ਨਾਮ ਨਦਰੇ ਕਰਮ ਦਾ ਅਰਥ ਹੋ ਗਿਆ ਕਿਰਪਾ ਤੇ ਨਦਰ ਦਾ ਅਰਥ ਹੋ ਗਿਆ ਦ੍ਰਿਸ਼ਟੀ, ਜਿਨ ਕੋ ਨਦਰ ਕਰ ਜਿਨ੍ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਤੇ ਫਿਰ ਤਿੰਨ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਸੇਵਾ ਤੇ ਸਿਮਰਨ ਦੀ ਕਾਰ ਵਿੱਚ ਲਾ ਦਿੱਤਾ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਅਨਾਇਤ ਹੁੰਦੀ ਹੈ, ਜਿਨ੍ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤੇ ਫਿਰ ਉਹਨਾਂ ਨੂੰ ਸੇਵਾ ਸਿਮਰਨ ਦੀ ਕਾਰ ਬਖਸ਼ ਕਰ ਦਿੰਦਾ ਹੈ, ਤੇ ਜਿਨ੍ਹਾਂ ਨੂੰ ਸੇਵਾ ਤੇ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਵੇ ਨਾਨਕ ਨਦਰੀ ਨਜ਼ਰ ਨਿਹਾਲ, ਤੇ ਨਜ਼ਰ ਦਾ ਮਾਲਕ ਉਹਨਾਂ ਦੇ ਮਿਹਰ ਦੀ ਨਜ਼ਰ ਪਾ ਕੇ ਨਿਹਾਲ ਕਰ ਦਿੰਦਾ ਹੈ। ਨਿਹਾਲ ਦਾ ਅਰਥ ਹੁੰਦਾ ਹੈ ਕਿਸੇ ਨੂੰ ਅਤਿ ਪ੍ਰਸੰਨ ਕਰਨਾ, ਕਿਸੇ ਨੂੰ ਖੁਸ਼ ਕਰ ਦੇਣਾ। ਜਦੋਂ ਕੋਈ ਆਦਮੀ ਬਹੁਤ ਹੀ ਖੁਸ਼ ਹੋ ਜਾਂਦਾ, ਕਹਿੰਦਾ ਵੀ ਮੁੰਡੇ ਸਾਨੂੰ ਨਿਹਾਲ ਕਰ, ਅਤਿ ਪ੍ਰਸੰਨਤਾ ਦੀ ਅਵਸਥਾ ਨੂੰ ਨਿਹਾਲ ਕਰ। ਹਜ਼ੂਰ ਆਖਦੇ ਨੇ ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰੇ ਅਨਾਇਤ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਨੂੰ ਸੇਵਾ ਤੇ ਸਿਮਰਨ ਦੀ ਕਾਰ ਬਖਸ਼ਿਸ਼ ਕਰ ਦਿੰਦਾ ਹੈ, ਤੇ ਫਿਰ ਨਜ਼ਰ ਦਾ ਮਾਲਕ ਉਹਨਾਂ ਤੇ ਨਜ਼ਰ ਕਰਕੇ ਤੇ ਉਹਨਾਂ ਨੂੰ ਨਿਹਾਲ ਕਰ ਦਿੰਦਾ। ਨਿਹਾਲ ਜਿਹੜਾ ਸ਼ਬਦ ਹੈ ਇਹਦੇ ਅਰਥ ਮਹਾਂਪੁਰਖ ਕੀ ਕਰਦੇ ਸਨ, ਹਾਲ ਅਰਥ ਹੈ ਦੁੱਖ, ਤੇ ਨਿਹਾਲ ਦਾ ਅਰਥ ਹੋ ਗਿਆ ਆਨੰਦ, ਜਿਹੜੀ ਦੁੱਖ ਤੋਂ ਰਹਿਤ ਅਵਸਥਾ ਹੈ ਆਨੰਦ ਉਹ ਪ੍ਰਾਪਤ ਹੋ ਜਾਂਦਾ। ਆਨੰਦ ਵੀ ਕੈਸਾ, ਯਾਦ ਰੱਖੋ ਜਿਹੜੇ ਸੰਸਾਰ ਸੁੱਖ ਨੇ, ਮਾਇਆ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਨੇ, ਨਸ਼ਿਆਂ ਦੇ ਸੁੱਖ ਨੇ, ਉਹ ਇਹਨਾਂ ਸਾਰਿਆਂ ਤੋਂ ਵੱਖਰਾ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਸਾਹਿਬ ਬਾਣੀ ਉਚਾਰਨ ਕੀਤੀ, ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਲਿਖਿਆ ਹੈ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਦੇ ਨਾਮ, ਆਨੰਦ ਆਨੰਦ ਇਸ ਸ਼ਬਦ ਦੀ ਵਰਤੋਂ ਆਮ ਲੋਕ ਕਰਕੇ ਕਿਸੇ ਭੁੱਖੇ ਆਦਮੀ ਨੂੰ ਛਕਣ ਵਾਸਤੇ ਭੋਜਨ ਮਿਲਣਾ ਦਾ ਕਹਿੰਦਾ ਆਨੰਦ ਆ ਗਿਆ, ਕਿਸੇ ਨੂੰ ਪਿਆਸੀ ਆਦਮੀ ਨੂੰ ਪੀਣ ਵਾਸਤੇ ਸ਼ਰਬਤ ਮਿਲ ਜਾਵੇ, ਸ਼ਰਦਾਈ ਮਿਲ ਜਾਵੇ, ਠੰਡਾ ਜਲ ਮਿਲ ਜਾਵੇ, ਕਹਿੰਦਾ ਆਨੰਦ ਆ ਗਿਆ। ਤੇ ਜਿਹੜੇ ਅਮਲੀ ਲੋਕ ਨੇ ਤੇ ਜਦੋਂ ਉਹਨਾਂ ਨੂੰ ਅਮਲ ਮਿਲ ਜਾਂਦਾ ਹੈ ਉਹ ਕਹਿੰਦੇ ਆਨੰਦ ਆ। ਇਸ ਪਾਸੇ ਕਿਸੇ ਮਨੁੱਖ ਦਾ ਵਧੇਰੇ ਧਿਆਨ ਲੱਗਿਆ ਹੁੰਦਾ ਉਹ ਵਸਤੂ ਮਿਲ ਜਾਵੇ ਕਹਿੰਦਾ ਆਨੰਦ ਆ, ਪਰ ਹਜ਼ੂਰ ਕਹਿੰਦੇ ਜਿਹੜਾ ਅਸਲੀ ਆਨੰਦ ਹੈ ਇਹ ਦੁਨਿਆਵੀ ਜਿਹੜੇ ਸੁੱਖ ਨੇ ਇਹਨਾਂ ਤੋਂ ਪਰੇ ਦੀ ਅਵਸਥਾ ਹੈ। ਇਸੇ ਲਈ ਕਿਸੇ ਕਵੀ ਨੇ ਲਿਖਿਆ ਜਿਹੜੇ ਲੋਕ ਨਸ਼ਿਆਂ ਵਿੱਚੋਂ ਆਨੰਦ ਪਾਲਦੇ ਨੇ ਉਸ ਪਦ ਆਪਣੀ ਮਦ ਉੱਧਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ। ਅਸਲੀ ਆਨੰਦ ਦੀ ਅਵਸਥਾ ਨਾਮ ਕੁਮਾਰੀ, ਬਾਕੀ ਦੇ ਜਿਹੜੇ ਨਸ਼ਿਆਂ ਦੇ ਆਨੰਦ ਨੇ ਜਿਹੜੇ ਲੋਕ ਰਾਤ ਨੂੰ ਉਹਨਾਂ ਦਾ ਇਸਤੇਮਾਲ ਕਰਦੇ ਹਨ, ਉਹਨਾਂ ਨੂੰ ਪੀਂਦੇ ਨੇ, ਖਾਂਦੇ ਨੇ, ਸੌਂਦੇ ਨੇ, ਪਰ ਸਵੇਰ ਵੇਲੇ ਸਰੀਰ ਉਹਨਾਂ ਦਾ ਥੱਕ ਟੁੱਟ ਜਾਂਦਾ, ਨਸ਼ੇ ਦਾ ਪ੍ਰਭਾਵ ਖਤਮ ਹੋ ਜਾਂਦਾ। ਪਰ ਜਿਹੜੀ ਨਾਮ ਦੀ ਬਿਮਾਰੀ ਹੈ ਉਹ ਕਦੇ ਉਤਰਨ ਵਾਲੀ ਨਹੀਂ ਹੈ। ਉਹ ਅਨੰਦ ਦੀ ਅਵਸਥਾ ਉਸ ਵਾਹਿਗੁਰੂ ਦੀ ਨਦਰੇ ਕਰਮ ਦੇ ਨਾਲ ਪ੍ਰਾਪਤ ਹੋਈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਆਖਿਆ, ਗੁਰਸਿੱਖਾ ਤੂੰ ਜਿੱਥੇ ਹੋਰ ਸਾਮਾਨ ਕਰਮ ਦੁਨਿਆਵੀ ਕੰਮ ਕਾਰ ਕਰ ਰਿਹਾ ਹੈ ਤੇ ਇਹਨਾਂ ਨੂੰ ਛੱਡ ਕੇ ਕੇਵਲ ਕਰਮ ਭਰਮ ਸੇਵੀ ਨੂੰ, ਜਿਹੜੇ ਕੇਵਲ ਕਰਮ ਤੂੰ ਕਰ ਰਹੇ ਹੈ ਜੀਵਨ ਦੇ ਨਿਰਭਾਵ ਵਾਸਤੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ, ਇਹ ਤੇ ਸਾਰੇ ਭਰਮ ਦੇ ਕਾਰਨ ਹੀ ਕਰ ਰਿਹਾ ਹੈ, ਕਿਸੇ ਭੁਲੇਖੇ ਵਿੱਚ ਕਰ ਰਿਹਾ ਹੈ, ਜਾਗਰੂਕ ਅਵਸਥਾ ਵਿੱਚ ਸੁੱਤਾ ਹੋਇਆ ਕਰ ਰਹੇ। ਜਿਹੜੇ ਕੇਵਲ ਕਰਮ ਨੇ ਇਹਨਾਂ ਨੂੰ ਧਰਮ ਨੂੰ ਸਮਝਣਾ ਚਾਹੀਦਾ ਤੇ ਕਿਹੜੇ ਕਰਮ ਕਰਨੇ ਚਾਹੀਦੇ ਨੇ। ਧਰਮ ਕਰਮ ਅਨਰਾਗ, ਜਿਹੜੇ ਧਰਮ ਦੇ ਕੰਮ, ਸੇਵਾ, ਸਿਮਰਨ, ਤਿਆਗ ਤੇ ਕੁਰਬਾਨੀ, ਇਹ ਸਿੱਖੀ ਦੇ ਚਾਰ ਬੁਨਿਆਦੀ ਅਸੂਲ ਨੇ। ਇਹ ਧਰਮ ਦੇ ਕੰਮ ਕਰਨੇ ਵੀ ਸਿਰ ਸੇਵਾ ਸਫਲ ਹੈ ਜੇ ਸਤਿਗੁਰ ਦਾ ਮਨ ਮੰਨੇ, ਜਾਂ ਸਤਿਗੁਰ ਦਾ ਮਨ ਮੰਨੇ ਆ ਤਾਂ ਪਾਪ ਕਸਮ ਜੇ ਸੇਵਿਆ ਤਿਨ ਪਾਇਆ। ਇਹ ਸੇਵਾ ਦਾ ਮਹਾਤਮ ਹੈ। ਤਹਿ ਮਹਿ ਤਾਂ ਤੋਂ ਮਿਲ ਰਿਹਾ ਜਾਂ ਤੋਂ ਸਾਧ, ਜਿਨ੍ਹਾਂ ਦੇ ਸਾਧ ਗੁਰੂ ਪ੍ਰਸੰਨ ਹੁੰਦੇ ਨੇ ਤੇ ਉਹਨਾਂ ਨੂੰ ਤਹਿ ਕਰਕੇ ਮਹਿਲ ਉੱਚਾ ਮਰਾਤਬਾ ਪ੍ਰਾਪਤ ਹੋ ਜਾਂਦਾ। ਭਾਈ ਮਨ ਜੀ ਨੇ ਸੇਵਾ ਕੀਤੀ ਤੇ ਸਤਿਗੁਰੂ ਨੇ ਉਹਨਾਂ ਨੂੰ ਬਚਨ ਕਰ ਦਿੱਤਾ। ਮਨ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ, ਮਨ ਗੁਰੂ ਕਾ ਗੋਹਿਤਾ ਜਾਂ ਲੰਘਣ ਹਾਰਾ। ਭਾਈ ਮਹਿਰੂ ਸਭ ਤੋਂ ਪਹਿਲਾਂ ਭਾਈ ਬਿਧੀ ਚੰਦ ਜੀ ਨੇ ਸੇਵਾ ਕੀਤੀ। ਪੱਟੀ ਦੇ ਰਾਜੇ ਤੋਂ ਦੁਸ਼ਾਲੇ ਲਿਆਂਦੇ ਜੋ ਕਿਸੇ ਗੁਰਸਿੱਖ ਦੇ ਪਾਸੋਂ ਨੇ ਖੋਹ ਲਏ। ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਦਰਬਾਰ ਤੇ ਗੁਰਬਾਰ ਘੋੜੇ ਲਿਆਂਦੇ ਤੇ ਸ਼ੇਰ ਦੀਆਂ ਜੜ੍ਹਾਂ ਵਿੱਚੋਂ ਮਾਸ ਕੱਢਣ ਦੇ ਬਰਾਬਰ ਇੱਕ ਮਹਾਨ ਜੋਖਮ ਭਰਿਆ ਹੋਇਆ ਕੰਮ ਸੀ ਤੇ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਦਿੱਤਾ ਬਿਧੀ ਚੰਦ ਸ਼ੀਨਾ ਗੁਰੂ ਕਾ ਸਿੰਘ। ਬਿਧੀ ਚੰਦ ਦਾ ਸ਼ੀਨਾ ਬਹੁਤ ਸੀ ਤੇ ਉਹ ਆਪਣੇ ਸੀਨੇ ਨਾਲ ਲਾਇਆ ਤੇ ਕਹਿਣ ਲੱਗੇ ਭਾਈ ਬਿਧੀ ਚੰਦ ਸ਼ੀਨਾ ਉਹਦੇ ਗੁਰੂ ਦੇ ਸੀਨੇ ਵਿੱਚ ਵੱਸਦਾ, ਉਹ ਗੁਰੂ ਦਾ ਸੀਨਾ। ਇਹ ਤਹਿਤ ਮਹਿਲ ਤਾਂ ਤੋਂ ਮਿਲੇ ਜਾਂ ਉਸਾਹ ਕਿਰਪਾ ਬਾਣੀਆਂ ਕਹਾਣੀਆਂ ਬਹੁਤ ਸਬਕ ਪੁੱਤਰ ਕਿਹੜੇ ਨੇ ਉਹਨਾਂ ਦੀ ਵਿਚਾਰ ਹੈ ਤੇ ਜਿਹਨਾਂ ਨੇ ਸਿਮਰਨ ਕੀਤਾ ਹਰ ਸੁੱਖ ਪਰ ਸੁੱਖ ਨਿਤ ਸੁੱਖ ਸਿਮਰਨ ਨਾਮ ਗੋਬਿੰਦ ਦਾ ਸਦਾ ਦਿੱਤਾ। ਇਹ ਵੀ ਗਾਥਾ ਹੈ ਗੁਰੂ ਦਰ ਤੋਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਾਂ ਮਾਹੀ ਘਟਾਵੋ। ਸਿਮਰਨ ਦਾ ਮਹਾਤਮ ਬਹੁਤ, ਪਰ ਇੱਕ ਗੱਲ ਯਾਦ ਰੱਖੋ ਸੇਵਾ ਬਹੁਤੇ ਸਿਰਫ ਮਾਈ ਭਾਈ ਕਰ ਸਕਦੇ ਨੇ, ਸਿਮਰਨ ਥੋੜੀ ਕਰ। ਹੁਣ ਆਪਾਂ ਵੇਖਦੇ ਹਾਂ ਸੇਵਾ ਤਾਂ ਤਕਰੀਬਨ ਸਾਰੇ ਹੀ ਗੁਰਸਿੱਖ ਮਾਈ ਭਾਈ ਪਰਮੇਸ਼ਰ ਦਾ ਭਾਵਨਾ ਦੇ ਨਾਲ ਕਰਦੇ, ਪਰ ਜੇ ਕਿਸੇ ਨੂੰ ਆਪਣੇ ਤੋਂ ਬੈਠ ਕੇ ਇੱਥੇ 2.5 ਘੰਟੇ ਸਿਮਰਨ ਕਰਨਾ ਹੈ ਤੇ ਬੜੀ ਮੁਸ਼ਕਲ ਪੇਸ਼ ਆਉਂਦੀ। ਇਸੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਹੈ, ਆਖਣਾ ਜੀਵਾ ਵਿਸਰਾ ਮਰ ਜਾਓ, ਆਖਣਾ ਔਖਾ ਸੱਚ। ਦੁਨੀਆਂ ਦੇ ਲੋਕਾਂ ਵਾਸਤੇ ਨਾਮ ਜਪਣਾ ਬਹੁਤ ਔਖਾ ਲੱਗਦਾ, ਅਰੁਣੀ ਸਿੰਘ ਹੈ, ਪਰ ਜਿਹਨਾਂ ਦੀ ਕਿਰਪਾ ਹੋ ਜਾਂਦੀ ਹੈ ਤੇ ਉਹਨਾਂ ਦਾ ਇੰਨਾ ਪਿਆਰ ਪੈ ਜਾਂਦਾ ਵਾਹਿਗੁਰੂ ਦੇ ਨਾਮ ਦੇ ਨਾਲ, ਮਰਨ ਮਿਸਰਣਾ ਉਹ ਮਿਲਦਾ ਜੀਵਨ ਹਰ ਨਾਮ ਤੇ। ਉਹ ਆਖਦੇ ਨੇ ਜੇ ਵਾਹਿਗੁਰੂ ਦਾ ਸਿਮਰਨ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਆਤਮਕ ਜੀਵਨ ਮਿਲ ਜਾਂਦਾ ਹੈ, ਤੇ ਜੇ ਕਿਤੇ ਸਾਨੂੰ ਪਰਮੇਸ਼ਰ ਭੁੱਲ ਜਾਵੇ ਤੇ ਸਾਡੀ ਤੇ ਆਤਮਕ ਮੌਤ ਹੋ ਜਾਵੇ, ਸਾਡੀ ਆਤਮਾ ਮਰ ਜਾਂਦੀ ਹੈ, ਇੰਨਾ ਪਿਆਰ ਉਹਨਾਂ ਦਾ ਹੋ ਜਾਂਦਾ ਹੈ। ਇਸੇ ਲਈ ਨਾਮ ਜਪਣਾ ਵਾਹਿਗੁਰੂ ਦੀ ਪੂਰਨ ਕਿਰਪਾ ਹੋਵੇ ਤੇ ਵਾਲੀ ਅਵਸਥਾ ਪ੍ਰਾਪਤ ਹੁੰਦੀ। ਸੇਵਾ ਸਿਮਰਨ ਤੇ ਪਰਉਪਕਾਰ, ਤੇ ਯਾਦ ਰੱਖੋ ਪਰਉਪਕਾਰ ਵੀ ਹਰ ਕੋਈ ਨਹੀਂ ਕਰ ਸਕਦਾ। ਤੁਸੀਂ ਪਰਮਾਤਮਾ ਜੀ ਦਾ ਪ੍ਰਸੰਗ ਸੁਣ ਰਹੇ ਸੀ ਨਾ, ਪਰਉਪਕਾਰ ਕਰਨ ਦੇ ਲਈ ਆਪਣੇ ਸੁੱਖ ਤੇ ਆਪਣੇ ਸਤਿਕਾਰ ਨੂੰ ਤੇ ਆਪਣੇ ਆਰਾਮ ਨੂੰ ਕੁਰਬਾਨ ਕਰਨਾ। ਹੁਣ ਜਿਹੜਾ ਆਦਮੀ ਸੁੱਖ ਆਰਾਮ ਦੇ ਵਿੱਚ ਪਿਆ ਹੋਇਆ ਹੈ, ਐਸ਼ੋ ਇਸ਼ਰਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ, ਤੁਸੀਂ ਉਸਨੂੰ ਆਖੋ ਕਿਸੇ ਗਰੀਬ ਦੀ ਮਦਦ ਕਰਦੇ। ਕੋਈ ਭੁੱਖਾ ਆਦਮੀ ਹੈ, ਕੋਈ ਨੰਗਾ ਆਦਮੀ ਹੈ, ਕੋਈ ਬੇਘਰਾ ਆਦਮੀ ਹੈ, ਤਾਂ ਉਹਦੀ ਕੋਈ ਹੈਲਪ ਕਰਦੇ। ਉਹ ਕਹਿੰਦਾ ਮੈਨੂੰ ਕੀ, ਅਸੀਂ ਤਾਂ ਜੇ ਕੋਈ ਗਰੀਬ ਆਦਮੀ ਕੋਲੇ ਆ ਕੇ ਬੈਠ ਵੀ ਜਾਵੇ ਉਹ ਵੀ ਉਠਾ ਦਿੰਦੇ। ਸਾਡੀ ਭਾਵਨਾ ਵੀ ਇਹੋ ਜਿਹੀ ਬਣੀ ਹੋਈ, ਕਿਸੇ ਦਾ ਦਰਦ ਤਾਂ ਕੀ ਕਰਨਾ ਹੈ ਤੇ ਉਹਨੂੰ ਚੋਰ ਦੀ ਸ਼ਕਤੀ ਜਿਨ੍ਹਾਂ ਨਾਲ ਵੇਖ ਕੇ ਵੀ ਚੋਰ ਨਾ ਹੋਵੇ, ਤੇ ਕਈ ਹੋਣਗੇ ਵੀ ਚੋਰ, ਪਰ ਅਸੀਂ ਤੇ ਸ਼ਕਤੀ ਬਿਨਾਂ ਦੇ ਉੱਤੇ ਕਹਿ ਦਿੰਦੇ ਨੂੰ ਉਠਾਉਣਾ। ਇਹ ਸਾਡੀ ਭਾਵਨਾ ਹੈ। ਪਰਉਪਕਾਰ ਉਹੀ ਬੰਦਾ ਕਰ ਸਕਦਾ ਹੈ ਜਿਹਦੇ ਅੰਦਰ ਰੱਬੀ ਪਿਆਰ ਹੋਵੇ, ਜਿਹੜਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦਾ ਹੋਵੇ, ਜਿਹਦੇ ਮਨ ਦੇ ਵਿੱਚ ਇਹ ਬਾਣੀ ਦੀ ਧੁੱਪ ਵਸੀ ਹੋਵੇ, ਏਕ ਪਿਤਾ ਏਕ ਕੇ ਹਮ ਬਾਲਕ, ਤੂੰ ਮੇਰਾ ਗੁਰ ਹੈ। ਭਾਈ ਇੱਕ ਨਹੀਂ, ਸਾਰੇ ਨਹੀਂ ਬਣ ਸਕਦੇ। ਸਿੱਖ ਤਾਂ ਉਸ ਵੇਲੇ ਬਹੁਤ ਸੀ ਕਲਗੀ ਤਰ ਪਾਤਸ਼ਾਹ ਦੇ, ਪਰ ਉਹ ਕੇਵਲ ਇੱਕੋ ਹੀ ਸਿੱਖ ਸੀ ਭਾਈ ਕਨ੍ਹਈਆ, ਜਿਹੜਾ ਹਿੰਦੂ ਮੁਸਲਮਾਨ ਤੇ ਸਿੰਘਾਂ ਨੂੰ ਇੱਕ ਬਰਾਬਰ ਸਮਝ ਕੇ ਉਹਨਾਂ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਦਰਸ ਸੁਣਾਉਂਦਾ ਸੀ। ਤੇ ਕਲਗੀ ਤਰ ਪਾਤਸ਼ਾਹ ਨੇ ਜਦੋਂ ਉਸਨੂੰ ਪੁੱਛਿਆ ਭਾਈ ਤੂੰ ਇਹ ਕੀ ਕਰ ਰਿਹਾ ਹੈ, ਉਹਦਾ ਜਵਾਬ ਸੀ ਸੱਚੀ ਪਾਤਸ਼ਾਹ ਰੂਹ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਜਸ਼ਮ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ, ਮੈਨੂੰ ਤੇ ਸਾਰਿਆਂ ਵਿੱਚ ਤੇਰਾ ਹੀ ਨੂਰ, ਤੇਰਾ ਹੀ ਸ਼ਹੂਰ, ਤੇਰਾ ਹੀ ਜਲਵਾ ਪ੍ਰਤੀਤ ਹੋ ਰਿਹਾ ਹੈ, ਤੁਹਾਡੇ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਹੋਰ ਜੰਗਲ ਦੇ ਸਮੇਂ ਦੇ ਵਿੱਚ ਦੁਸ਼ਮਣ ਨੂੰ ਮਿੱਤਰ ਸਮਝਣਾ ਬਹੁਤ ਹੀ ਔਖੀ ਗੱਲ ਹੁੰਦੀ, ਪਰ ਉਹ ਜੰਗਲ ਦੇ ਸਮੇਂ ਦੇ ਦੌਰਾਨ ਵੀ ਦੁਸ਼ਮਣਾਂ ਨੂੰ ਆਪਣਾ ਮਿੱਤਰ ਸਮਝਿਆ, ਸਭ ਤੋਂ ਮੀਤ ਹਮ ਆਪਣ ਕੀਨਾ ਤੂੰ ਧੰਨ ਹੈ, ਐਸੀ ਪਰਉਪਕਾਰੀ ਕਰਨੇ ਹੋਣਗੇ ਤੇ ਕੁਰਬਾਨੀ ਕਰਨੀ, ਇਹ ਵੀ ਹੈ ਸਿੱਖੀ ਦੀ ਸ਼ਿਖਰ ਹੈ। ਜਦ ਤੋਂ ਪ੍ਰੇਮ ਫਿਰਨ ਕਰ ਜਾਓ ਸਹਿਤਾ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਭੀਜੈ ਸਹਿ ਭੀਜੈ ਮਾਰ ਨਾ ਕੀਜੈ। ਜਿਹਨਾਂ ਨੂੰ ਇਹ ਸਿੱਖੀ ਦੇ ਗੁਣ ਪ੍ਰਾਪਤ ਹੋ ਜਾਂਦੇ ਨੇ ਬਹੁਤ ਸਫਲ, ਉਹ ਗੁਰੂ ਦੇ ਸ੍ਰੇਸ਼ਟ ਪੁੱਤਰ ਬਣਦੇ। ਇਸ ਲਈ ਆਪਾਂ ਇਤਿਹਾਸ ਦੀ ਕਥਾ ਸਿੰਘ ਸਾਹਿਬ ਜੀ ਦੇ ਮੁਖਾਲਫਤ ਤੋਂ ਸਰਵ ਕੀਤੀ ਹੈ ਤੇ ਇਹ ਸ੍ਰੇਸ਼ਟ ਪੁੱਤਰ ਬਣਾਉਣ ਦੇ ਲਈ ਇੱਕ ਸਾਧਨ ਹੈ। ਇਹ ਬਾਬਾਣੀਆਂ ਕਹਾਣੀਆਂ ਨੇ ਜੋ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾਉਂਦੀਆਂ ਨੇ ਤੇ ਆਪਾਂ ਜਿਹਨਾਂ ਤੋਂ ਪ੍ਰੇਰਨਾ ਲੈਣੀ ਹੈ। ਸੋ ਦਾਸ ਦਾ ਸਮਾਂ ਦਾਸ ਜੀ ਚਾਹੁੰਦਾ ਸੀ ਕਿ ਸਤਿਕਾਰ ਯੋਗ ਸਿੰਘ ਸਾਹਿਬ ਜੀ ਸਾਰਾ ਸਮਾਂ ਸੰਤਾਂ ਨੂੰ ਆਪਣੇ ਮੁਖਾਰਨੇ ਤੋਂ ਕਥਾ ਗੁਰਮਤਿ ਵਿਚਾਰ ਸਰਵਣ ਕਰਵਾਉਂਦੇ, ਪਰ ਉਹਨਾਂ ਨੇ ਦਾਸ ਨੂੰ ਮੈਂ ਇਹ ਕਹਾਂਗਾ ਕਿਉਂਕਿ ਤਾਕਤ ਦੇ ਜਥੇਦਾਰ ਨੂੰ ਹੁਕਮ ਕਰ ਹੁਕਮ ਦੇ ਮੂਹਰੇ ਕੋਈ ਦਲੀਲ ਅਪੀਲ ਨਹੀਂ ਕਰ ਸਕਦੀ ਤੇ ਫਿਰ ਹੁਕਮ ਮੰਨਿਆ ਹੋਇਆ ਕਰਵਾਉਣ, ਹੁਕਮ ਤੇ ਮੰਨਿਆ ਹੀ ਜਾਂਦਾ। ਇਸ ਲਈ ਦਾਸ ਨੇ ਹੁਕਮ ਹੀ ਮੰਨਿਆ ਤੇ ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਿੰਘ ਸਾਹਿਬ ਜੀ ਨੂੰ ਤੰਦਰੁਸਤੀ ਦੀ ਅਰੋਗਤਾ ਤੇ ਨਾਲ ਹੀ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਇਹਨਾਂ ਪੁੱਛਿਆ ਕਿ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਸੀਮਤ ਕਰਦਾ, ਉਹਨਾਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ ਬੁਲਾਓ ਅਤੇ ਵਾਹਿਗੁਰੂ।